ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਸੱਚਾਈ ਦੀ ਰਾਹ ਦੇ ਪ੍ਰੋਗਰਾਮ ਦਾ ਸਬਕ ਨੰਬਰ 3 ਤੇ ਉਹਦਾ ਪਹਿਲਾ ਹਿੱਸਾ ਪੇਸ਼ ਕਰਨ ਡੇ ਹਾਂ, ਜਿਸ ਦਾ ਉਨਵਾਨ ਏ ਸ਼ੈਤਾਨ ਤੇ ਫਰਿਸ਼ਤੇ। ਸਾਡੇ ਗੁਜ਼ਿਸ਼ਤਾ ਪ੍ਰੋਗਰਾਮ ਵਿੱਚ ਅਸਾਂ ਕਲਾਮੇ ਮੁਕੱਦਸ ਦੀ ਪਹਿਲੀ ਆਇਤ ਨੂੰ ਪੜ੍ਹਿਆ ਸੀ, ਜਿਹੜੀ ਬਿਆਨ ਕਰਦੀ ਸੀ ਕਿ ਖੁਦਾ ਨੇ ਇਬਤਦਾ ਵਿੱਚ ਜ਼ਮੀਨ ਤੇ ਅਸਮਾਨ ਨੂੰ ਪੈਦਾ ਕੀਤਾ। ਅਸਾਂ ਵੇਖਿਆ ਕਿ ਖੁਦਾ ਤੋਂ ਇਲਾਵਾ ਹਰ ਚੀਜ਼ ਖਲਕ ਹੋਈ। ਇਬਤਦਾ ਵਿੱਚ ਜੋ ਕੁਝ ਵੀ ਨਹੀਂ ਸੀ ਤੇ ਮਹਿਜ਼ ਇੱਕ ਜ਼ਾਤ ਮੌਜੂਦ ਸੀ। ਇਹ ਹਸਤੀ ਖੁਦਾ ਦੀ ਸੀ, ਮਹਿਜ਼ ਉਹ ਇਬਤਦਾ ਵਿੱਚ ਮੌਜੂਦ ਸੀ। ਖੁਦਾ ਅਜ਼ਲੀਅਤ ਤੇ ਅਬਦੀਅਤ ਦਾ ਖੁਦਾ ਏ। ਉਹ ਅਜ਼ੀਮ ਏ ਤੇ ਉਸਦਾ ਕੋਈ ਸਾਨੀ ਨਹੀਂ, ਉਸਦਾ ਕੋਈ ਆਗਾਜ਼ ਨਹੀਂ ਤੇ ਨਾ ਹੀ ਉਸਦਾ ਕੋਈ ਇਖਤਤਾਮ ਏ। ਉਹ ਮੁਹਤਾਜ ਨਹੀਂ ਏ, ਉਹ ਮਹਦੂਦ ਨਹੀਂ ਏ। ਖੁਦਾ ਰੂਹ ਏ ਤੇ ਇੱਕ ਵਕਤ ਵਿੱਚ ਹਰ ਜਗ੍ਹਾ ਮੌਜੂਦ ਹੁੰਦਾ ਏ। ਉਹ ਹਰ ਇੱਕ ਚੀਜ਼ ਤੇ ਹਰ ਇੱਕ ਜ਼ੀਰੂ ਤੋਂ ਬਾਲਾ ਤਰੇ। ਉਹ ਸਭ ਨੂੰ ਮੁਹੱਈਆ ਕਰਦਾ, ਉਹ ਹਰ ਇੱਕ ਚੀਜ਼ ਨੂੰ ਵੇਖਦਾ, ਉਹ ਸਭ ਕੁਛ ਜਾਣਦਾ। ਉਹ ਮੁਨਫਰਿਦ ਖੁਦਾ ਏ, ਖੁਦਾ ਅਜ਼ੀਮ ਏ। ਇਸ ਲਈ ਕਲਾਮ ਮੁਕੱਦਸ ਬਿਆਨ ਕਰਦਾ ਕਿ ਬਕਾ ਸਿਰਫ ਉਸੇ ਨੂੰ ਏ ਤੇ ਉਹ ਉਸ ਨੂਰ ਵਿੱਚ ਰਹਿੰਦਾ ਜਿਹੜਾ ਕਿਸੇ ਦੀ ਵੀ ਰਸਾਈ 'ਚ ਮੁਮਕਿਨ ਨਹੀਂ ਏ ਤੇ ਨਾ ਉਹਨੂੰ ਕਿਸੇ ਇਨਸਾਨ ਨੇ ਵੇਖਿਆ ਤੇ ਨਾ ਵੇਖ ਸਕਦਾ। ਉਸਦੀ ਇੱਜ਼ਤ ਤੇ ਸਲਤਨਤ ਅਬਦੁਲ ਆਬਾਦ ਤੱਕ ਰਵੇ, ਆਮੀਨ। ਅੰਬੀਆ ਦੇ ਕਲਾਮ ਵਿੱਚ ਅਸੀਂ ਤੀਸਰੇ ਸਬਕ ਦਾ ਆਗਾਜ਼ ਕਰਨ ਡੇ ਹਾਂ। ਅਸੀਂ ਖੁਦਾ ਦੇ ਕਲਾਮ ਵਿੱਚ ਫਰਿਸ਼ਤਿਆਂ ਤੇ ਸ਼ੈਤਾਨ ਦੇ ਬਾਰੇ ਦਿੱਤੀ ਗਈ ਤਾਲੀਮ ਦੇ ਬਾਰੇ ਸਿੱਖਾਂਗੇ। ਕਿੱਥੇ ਤੁਸੀਂ ਜਾਣਦੇ ਹੋ ਕਿ ਫਰਿਸ਼ਤੇ ਕਿੱਥੋਂ ਆਏ ਜਾਂ ਸ਼ੈਤਾਨ ਤੇ ਬਦਰੂ ਕਿੱਥੋਂ ਆਏ? ਅਸੀਂ ਇਹਨਾਂ ਦੇ ਬਾਰੇ ਵਿੱਚ ਜਾਣ ਨਹੀਂ ਸਕਦੇ ਸਾਂ ਜੇ ਖੁਦਾ ਨੇ ਸਾਨੂੰ ਨਾ ਦੱਸਿਆ ਹੁੰਦਾ। ਲੇਕਿਨ ਖੁਦਾ ਨੇ ਆਪਣੇ ਕਲਾਮ ਵਿੱਚ ਸਾਨੂੰ ਇਹਨਾਂ ਦੇ ਬਾਰੇ ਦੱਸਿਆ। ਲਿਹਾਜ਼ਾ ਆਓ ਅਸੀਂ ਕਲਾਮ ਮੁਕੱਦਸ ਵਿੱਚ ਬਗੌਰ ਵੇਖੀਏ ਤਾਂ ਕਿ ਅਸੀਂ ਫਰਿਸ਼ਤਿਆਂ ਤੇ ਸ਼ੈਤਾਨ ਦੇ ਬਾਰੇ ਵਿੱਚ ਸੱਚਾਈ ਨੂੰ ਜਾਣ ਸਕੀਏ। ਅਸੀਂ ਤੁਹਾਨੂੰ ਯਾਦ ਕਰਵਾ ਦਈਏ ਕਿ ਸੱਚਾਈ ਦੀ ਰਾਹ ਦੇ ਸਿਲਸਿਲੇ ਵਿੱਚ ਤਾਰੀਖੀ ਇਤਬਾਰ ਦੇ ਨਾਲ ਨਬੀਆਂ ਦੇ ਸਹਾਇਫ ਦੇ ਸ਼ੁਰੂ ਤੋਂ ਆਖਿਰ ਤੱਕ ਮੁਤਾਲਿਆ ਕਰਨ ਡੇ ਹਾਂ। ਇਸ ਲਈ ਗੁਜ਼ਿਸ਼ਤਾ ਮੁਤਾਲੇ ਵਿੱਚ ਅਸਾਂ ਖੁਦਾ ਦੇ ਬਾਰੇ ਵਿੱਚ ਸਿੱਖਿਆ, ਕਿਉਂਕਿ ਸਿਰਫ਼ ਖੁਦਾ ਹੀ ਸੀ ਜਿਹੜਾ ਇਬਤਦਾ ਵਿੱਚ ਮੌਜੂਦ ਸੀ। ਤੇ ਖੁਦਾ ਦੇ ਫਜ਼ਲ ਦੇ ਨਾਲ ਅਸੀਂ ਆਪਣੇ ਅਗਲੇ ਸਬਕ ਵਿੱਚ ਇਹ ਜਾਣਾਂਗੇ ਕਿ ਖੁਦਾ ਨੇ ਕਿਵੇਂ ਦੁਨੀਆਂ ਨੂੰ ਤੇ ਜੋ ਕੁਛ ਇਸ ਵਿੱਚ ਮੌਜੂਦ ਏ ਬਣਾਇਆ। ਤਾਹਮ ਖੁਦਾ ਨੇ ਇਨਸਾਨਾਂ ਨੂੰ ਤੇ ਦੁਨੀਆਂ ਵਿੱਚ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ ਬਣਾਉਣ ਤੋਂ ਪਹਿਲੇ ਕੁਝ ਹੋਰ ਵੀ ਬਣਾਇਆ, ਯਾਨੀ ਫਰਿਸ਼ਤੇ। ਖੁਦਾ ਦਾ ਕਲਾਮ ਸਾਨੂੰ ਫਰਿਸ਼ਤਿਆਂ ਦੇ ਬਾਰੇ ਬਹੁਤ ਕੁਛ ਦੱਸਦਾ। ਅੱਜ ਅਸੀਂ ਇਹਨਾਂ ਦੀ ਤਖਲੀਕ ਦੇ ਬਾਰੇ ਤੇ ਇਹਨਾਂ ਦੀਆਂ ਬਸਤੀਆਂ ਦੇ ਬਾਰੇ ਵਿੱਚ ਜਾਣਾਂਗੇ ਤੇ ਇਹਨਾਂ ਦੇ ਬਾਰੇ ਅਹਿਮ ਸੱਚਾਈਆਂ ਨੂੰ ਮੁਖਤਸਰ ਤੌਰ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਖੁਦਾ ਦਾ ਕਲਾਮ ਦੱਸਦਾ ਕਿ ਬੜੀ ਇਬਤਦਾ ਵਿੱਚ ਖੁਦਾ ਨੇ ਜੋ ਕਿ ਰੂਹ ਏ ਤੇ ਕਈ ਰੂਹਾਂ ਨੂੰ ਤਖਲੀਕ ਕੀਤਾ ਜਿਹੜੇ ਫਰਿਸ਼ਤੇ ਕਹਿਲਾਉਂਦੇ ਸਨ। ਕਲਾਮ ਮੁਕੱਦਸ ਬਿਆਨ ਕਰਦਾ ਕਿ ਤਮਾਮ ਫਰਿਸ਼ਤੇ ਰੂਹਾਂ ਨੇ। ਕਲਾਮ ਮੁਕੱਦਸ ਬਿਆਨ ਕਰਦਾ ਕਿ ਉਹ ਆਪਣੇ ਫਰਿਸ਼ਤਿਆਂ ਨੂੰ ਤੇ ਆਪਣੇ ਖਾਦਮਾਂ ਨੂੰ ਅੱਗ ਦੇ ਛੋਲੇ ਬਣਾਉਂਦਾ ਹੈ। ਲਿਹਾਜ਼ਾ ਕਲਾਮ ਮੁਕੱਦਸ ਸਾਨੂੰ ਸਿਖਾਉਂਦਾ ਕਿ ਫਰਿਸ਼ਤੇ ਖੁਦਾ ਦੀ ਮਾਨਿਦ ਰੂਹਾਂ ਨੇ। ਉਹਨਾਂ ਦੀ ਹਯਤ ਦਾ ਅੱਗ ਤੇ ਹਵਾ ਦੇ ਨਾਲ ਮੁਆਜ਼ਨਾ ਕੀਤਾ ਗਿਆ ਏ। ਅਸੀਂ ਹਵਾ ਨੂੰ ਵੇਖ ਨਹੀਂ ਸਕਦੇ, ਅੱਗ ਨੂੰ ਕੋਈ ਛੂਹ ਨਹੀਂ ਸਕਦਾ। ਖੁਦਾ ਦੇ ਫਰਿਸ਼ਤਿਆਂ ਦੇ ਨਾਲ ਵੀ ਇੰਝ ਏ। ਖੁਦਾ ਨੇ ਉਹਨਾਂ ਨੂੰ ਜਿਸਮ ਵਿੱਚ ਪੈਦਾ ਨਹੀਂ ਕੀਤਾ ਜਿਵੇਂ ਕਿ ਸਾਡੇ ਜਿਸਮ ਨੇ। ਅਸੀਂ ਇਨਸਾਨ ਜਿਸਮ ਤੇ ਰੂਹ ਦੇ ਨਾਲ ਪੈਦਾ ਕੀਤੇ ਗਏ ਹਾਂ, ਲੇਕਿਨ ਫਰਿਸ਼ਤੇ ਮਹਿਜ਼ ਰੂਹਾਂ ਹੀ ਨੇ। ਇਸ ਲਈ ਅਸੀਂ ਉਹਨਾਂ ਨੂੰ ਵੇਖ ਨਹੀਂ ਸਕਦੇ। ਖੁਦਾ ਨੇ ਕਿੰਨੇ ਫਰਿਸ਼ਤਿਆਂ ਨੂੰ ਤਖਲੀਕ ਕੀਤਾ? ਖੁਦਾ ਦਾ ਕਲਾਮ ਇਸ ਹਵਾਲੇ ਦੇ ਨਾਲ ਬਿਆਨ ਕਰਦੇ, ਇਹ ਕਹਿੰਦੇ ਕਿ ਖੁਦਾ ਨੇ ਬੇਸ਼ੁਮਾਰ ਰੂਹਾਂ ਨੂੰ ਤਖਲੀਕ ਕੀਤਾ ਕਿ ਕੋਈ ਗਿਣ ਨਹੀਂ ਸਕਦਾ। ਕਲਾਮ ਮੁਕੱਦਸ ਬਿਆਨ ਕਰਦੇ ਕਿ ਅਸਮਾਨ ਤੇ ਖੁਦਾ ਦੀ ਹਜ਼ੂਰੀ ਵਿੱਚ ਬਹੁਤ ਸਾਰੇ ਫਰਿਸ਼ਤੇ ਨੇ ਜਿਹੜੇ ਹਜ਼ਾਰੋਂ ਦਸ ਹਜ਼ਾਰ ਦੀ ਦਸ ਗੁਨਾਹ ਦੀ ਤਾਦਾਦ ਵਿੱਚ ਨੇ। ਸਾਡਾ ਖੁਦਾ ਅਜ਼ੀਮ ਹੈ, ਖੁਦਾ ਜੁਲਾ ਮਹਿਦੂਦ ਹੈ। ਉਹਨੇ ਆਪਣੇ ਲਈ ਹਜ਼ਾਰੋਂ ਫਰਿਸ਼ਤੇ ਤਖਲੀਕ ਕੀਤੇ ਤੇ ਹਜ਼ਾਰੋਂ ਫਰਿਸ਼ਤੇ ਖੂਬਸੂਰਤ, ਨੇਕ ਤੇ ਦਾਨਾ ਨੇ। ਕਲਾਮ ਮੁਕੱਦਸ ਦੱਸਦੇ ਕਿ ਖੁਦਾ ਦੇ ਫਰਿਸ਼ਤੇ ਬੜੀ ਕੁਵਤ ਦੇ ਹਾਮਿਲ ਨੇ, ਉਹ ਸਾਡੇ ਨਾਲੋਂ ਜ਼ਿਆਦਾ ਤਾਕਤਵਰ ਨੇ। ਤਾਹਮ ਤਮਾਮ ਮਖਲੂਕਾਤ ਦੀ ਮਾਨਿਤ ਉਹ ਵੀ ਮਹਿਦੂਦ ਨੇ। ਉਹ ਇੱਕ ਹੀ ਵਕਤ ਵਿੱਚ ਹਰ ਜਗ੍ਹਾ ਨਹੀਂ ਹੋ ਸਕਦੇ ਤੇ ਸਭ ਕੁਛ ਨਹੀਂ ਜਾਣਦੇ, ਉਹ ਵੀ ਮਖਲੂਕ ਨੇ। ਮਹਿਜ਼ ਇੱਕ ਹੀ ਹਸਤੀ ਹਦੂਦ ਤੋਂ ਬਾਲਾਤਰ ਏ, ਇਹ ਹਸਤੀ ਖੁਦ ਖੁਦਾ ਏ। ਇੱਕ ਹੋਰ ਚੀਜ਼ ਜਿਹੜੀ ਫਰਿਸ਼ਤਿਆਂ ਦੇ ਤਾਲੁਕ ਤੋਂ ਸਾਨੂੰ ਸਮਝਣ ਦੀ ਜ਼ਰੂਰਤ ਏ ਕਿ ਜਦੋਂ ਖੁਦਾ ਨੇ ਫਰਿਸ਼ਤਿਆਂ ਨੂੰ ਤਖਲੀਕ ਕੀਤਾ ਤੇ ਉਹ ਸਭ ਦੇ ਸਭ ਪਾਕ ਸਨ। ਇਬਤਦਾ ਵਿੱਚ ਬੁਰੇ ਫਰਿਸ਼ਤੇ ਨਹੀਂ ਸਨ, ਲਿਹਾਜ਼ਾ ਮੈਂ ਸ਼ੈਤਾਨ ਜਾਂ ਇਬਰਾਨੀ ਜ਼ੁਬਾਨ ਵਿੱਚ ਅਬਲੀਸ ਉਸ ਟਾਈਮ ਮੌਜੂਦ ਨਹੀਂ ਸੀ, ਬਦਰੂਹਾਂ ਵੀ ਨਹੀਂ ਸਨ। ਖੁਦਾ ਨੇ ਬੁਰੇ ਫਰਿਸ਼ਤਿਆਂ ਨੂੰ ਤਖਲੀਕ ਨਹੀਂ ਸੀ ਕੀਤਾ। ਸਾਨੂੰ ਇਸ ਸੱਚਾਈ ਨੂੰ ਆਪਣੇ ਜ਼ਿਹਨਾਂ ਵਿੱਚ ਬਿਠਾ ਲੈਣਾ ਚਾਹੀਦਾ ਹੈ ਕਿ ਖੁਦਾ ਮਾਂ ਸਵਾਏ ਇੱਕ ਚੀਜ਼ ਦੇ ਬਾਕੀ ਸਭ ਕੁਛ ਕਰ ਸਕਦਾ ਹੈ, ਖੁਦਾ ਵਧੀ ਨਹੀਂ ਕਰ ਸਕਦਾ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, ਖੁਦਾ ਉਹ ਤਖਲੀਕ ਨਹੀਂ ਕਰਦਾ ਜੋ ਬੁਰਾ ਤੇ ਨੇਕ ਨਾ ਹੋਵੇ। ਖੁਦਾ ਨੇਕ ਹੈ, ਖੁਦਾ ਗਲਤੀਆਂ ਨਹੀਂ ਕਰਦਾ ਕਿਉਂਕਿ ਉਹ ਕਾਮਿਲ ਖੁਦਾ ਹੈ। ਗੁਨਾਹ ਉਹਦੇ ਕਰੀਬ ਵੀ ਨਹੀਂ ਫਟਕ ਸਕਦਾ ਕਿਉਂਕਿ ਉਹ ਪਾਕ ਤੇ ਸਾਫ਼ ਹੈ। ਖੁਦਾ ਜੋ ਕੁਝ ਵੀ ਕਹਿੰਦਾ ਤੇ ਸੋਚਦਾ ਤੇ ਕਰਦਾ ਉਹ ਅੱਛਾ ਤੇ ਕਾਮਿਲ ਹੁੰਦਾ। ਇਸ ਲਈ ਕਲਾਮ ਮੁਕੱਦਸ ਬਿਆਨ ਕਰਦੇ ਕਿ ਨਾ ਤੇ ਖੁਦਾ ਬਦੀ ਤੋਂ ਆਜ਼ਮਾਇਆ ਜਾ ਸਕਦਾ ਤੇ ਨਾ ਉਹ ਕਿਸੇ ਨੂੰ ਆਜ਼ਮਾਉਂਦਾ ਏ। ਠੀਕ ਹੈ, ਤੇ ਫਿਰ ਬਦੀ ਕਿੱਥੋਂ ਆ ਗਈ? ਅਸੀਂ ਮੁਕਤਸਰ ਤੌਰ ਤੇ ਖੁਦਾ ਦੇ ਜਵਾਬ ਨੂੰ ਵੇਖਾਂਗੇ। ਪਹਿਲੀ ਗੱਲ ਕਿ ਜੇ ਕੁਝ ਹੋਰ ਉੱਥੇ ਮੌਜੂਦ ਸੀ ਤੇ ਉਹ ਫਰਿਸ਼ਤੇ ਸਨ। ਖੁਦਾ ਨੇ ਫਰਿਸ਼ਤਿਆਂ ਨੂੰ ਕਿਉਂ ਤਖਲੀਕ ਕੀਤਾ ਸੀ? ਮੁਕੱਦਸ ਕਲਾਮ ਵਿੱਚ ਅਸੀਂ ਵੇਖਦੇ ਹਾਂ ਕਿ ਖੁਦਾ ਨੇ ਉਹਨਾਂ ਨੂੰ ਇਸ ਲਈ ਬਣਾਇਆ ਤਾਂ ਕਿ ਉਹ ਖੁਦਾ ਦੇ ਨਾਲ ਮੁਹੱਬਤ ਕਰਨ, ਉਹਦੀ ਤਾਰੀਫ ਕਰਨ ਤੇ ਅਸਮਾਨ ਦੀ ਖੁਸ਼ੀ ਵਿੱਚ ਹਮੇਸ਼ਾ ਹਮੇਸ਼ਾ ਤੱਕ ਉਹਦੀ ਖਿਦਮਤ ਕਰਨ। ਉਹ ਖੁਦਾ ਦੇ ਫਰਿਸ਼ਤੇ ਸਨ, ਸਭ ਦੇ ਸਭ ਉਹਦੇ ਸਨ ਕਿਉਂਕਿ ਉਹਨੇ ਉਹਨਾਂ ਨੂੰ ਤਖਲੀਕ ਕੀਤਾ ਸੀ। ਉਹ ਸਭ ਅਸਮਾਨ ਤੇ ਖੁਦਾ ਦੀ ਹਜ਼ੂਰੀ ਵਿੱਚ ਰਹਿੰਦੇ ਸਨ, ਜਿਹੜਾ ਸੂਰਜ, ਚਾਂਦ ਤੇ ਸਿਤਾਰਿਆਂ ਨਾਲੋਂ ਕਿਧਰੇ ਜ਼ਿਆਦਾ ਬੁਲੰਦ ਮੁਕਾਮ 'ਚ ਸੀ। ਕੀ ਤੁਹਾਨੂੰ ਇਲਮ ਸੀ ਕਿ ਖੁਦਾ ਦੇ ਰਹਿਣ ਦੀ ਜਗ੍ਹਾ ਇੱਕ ਖਾਸ ਮੁਕਾਮ ਹੈ? ਵਾਕਈ ਸਾਡੇ ਪਿਛਲੇ ਸਬਕ ਵਿੱਚ ਅਸਾਂ ਨੇ ਸਿੱਖਿਆ ਸੀ ਕਿ ਖੁਦਾ ਹਰ ਜਗ੍ਹਾ ਮੌਜੂਦ ਹੈ। ਤਾਹਮ ਕਲਾਮ ਮੁਕੱਦਸ ਇਹ ਵੀ ਸਾਨੂੰ ਦੱਸਦੇ ਕਿ ਕਾਇਨਾਤ ਵਿੱਚ ਇੱਕ ਸ਼ਾਨਦਾਰ ਮੁਕਾਮ ਹੈ ਜਿਹੜਾ ਪਾਕ ਹੈ, ਰੋਸ਼ਨੀ ਤੋਂ ਮਾਮੂਰ ਤੇ ਖੂਬਸੂਰਤ, ਜਿੱਥੇ ਖੁਦਾ ਰਹਿੰਦਾ ਹੈ ਤੇ ਆਪਣੇ ਮੁਕੰਮਲ ਜਲਾਲ ਦਾ ਇਜ਼ਹਾਰ ਕਰਦਾ ਹੈ। ਦਰਅਸਲ ਇਹ ਉਹੀ ਜਗ੍ਹਾ ਜਿਹਦੇ ਬਾਰੇ ਅੰਬੀਆ ਨੇ ਖੁਦਾ ਦੀ ਹਜ਼ੂਰੀ ਜਾਂ ਅਸਮਾਨ ਜਾਂ ਫਿਰਦੋਸ ਆਖਿਆ। ਇੱਥੇ ਖੁਦਾ ਆਪਣੇ ਫਰਿਸ਼ਤਿਆਂ ਦੇ ਨਾਲ ਰਹਿੰਦਾ ਹੈ। ਫਰਿਸ਼ਤਿਆਂ ਦੇ ਮੁਤਲਿਕ ਸਾਨੂੰ ਇੱਕ ਹੋਰ ਗੱਲ ਸਿੱਖਣ ਦੀ ਜ਼ਰੂਰਤ ਹੈ, ਉਹ ਇਹ ਵੀ ਕਿ ਸਾਰੇ ਫਰਿਸ਼ਤੇ ਇੱਕੋ ਜਿਹੇ ਨਹੀਂ ਨੇ। ਬਾਸ ਫਰਿਸ਼ਤੇ ਬਾਕੀਆਂ ਦੀ ਨਿਸਬਤ ਜ਼ਿਆਦਾ ਦਾਨਾ ਤੇ ਖੂਬਸੂਰਤ ਨੇ। ਬਾਸ ਫਰਿਸ਼ਤੇ ਅਸਮਾਨ ਵਿੱਚ ਖੁਦਾ ਦੇ ਤਖ਼ਤ ਦੇ ਗਿਰਦ ਰਹਿੰਦੇ ਨੇ, ਦੀਗਰ ਲੋਕਾਂ ਦੀ ਮਦਦ ਤੇ ਹਿਫਾਜ਼ਤ ਕਰਦੇ ਨੇ। ਬਾਸ ਫਰਿਸ਼ਤੇ ਜਿਵੇਂ ਕਿ ਜਬਰਾਇਲ ਔਰ ਮਿਕਾਇਲ ਖੁਦਾ ਦੀ ਹਜ਼ੂਰੀ ਵਿੱਚ ਖਲੋਤੇ ਰਹਿੰਦੇ ਨੇ ਤੇ ਜ਼ਮੀਨ ਤੇ ਖਾਸ ਮਕਾਸਦ ਨੂੰ ਪੂਰਾ ਕਰਨ ਲਈ ਭੇਜੇ ਜਾਂਦੇ ਨੇ। ਬਾਸ ਫਰਿਸ਼ਤੇ ਦੂਸਰਿਆਂ ਦੇ ਨਿਗਹਿਬਾਨ ਨੇ। ਕਿ ਤੁਸਾਂ ਨੇ ਲੂਸੀਫਰ ਦਾ ਨਾਂ ਕਦੀ ਸੁਣਿਆ ਹੈ? ਖੁਦਾ ਦਾ ਕਲਾਮ ਸਾਨੂੰ ਦੱਸਦੇ ਕਿ ਕਦੀ ਇੱਕ ਵਕਤ ਸੀ ਜਦੋਂ ਲੂਸੀਫਰ ਤਮਾਮ ਫਰਿਸ਼ਤਿਆਂ ਦਾ ਸਰਦਾਰ ਸੀ। ਜੇ ਤੁਸੀਂ ਲੂਸੀਫਰ ਦੀ ਕਹਾਣੀ ਤੋਂ ਵਾਕਫ ਹੋ ਤੇ ਤੁਸੀਂ ਜਾਣਦੇ ਹੋਵੋਗੇ ਕਿ ਸ਼ੈਤਾਨ ਕਿੱਥੋਂ ਆਇਆ ਹੈ। ਕਲਾਮ ਮੁਕੱਦਸ ਬਿਆਨ ਕਰਦੇ ਕਿ ਜਦੋਂ ਖੁਦਾ ਨੇ ਪਹਿਲੇ ਫਰਿਸ਼ਤਿਆਂ ਨੂੰ ਬਣਾਇਆ ਤੇ ਲੂਸੀਫਰ ਸਭ ਤੋਂ ਜ਼ਿਆਦਾ ਖੂਬਸੂਰਤ, ਤਾਕਤਵਰ, ਦਾਨਾ ਫਰਿਸ਼ਤਾ ਸੀ। ਲੂਸੀਫਰ ਦਾ ਮਤਲਬ ਚਮਕਦਾ ਹੋਇਆ ਏ। ਲੂਸੀਫਰ ਬਾਕੀ ਸਾਰੇ ਫਰਿਸ਼ਤਿਆਂ ਨਾਲੋਂ ਇਲਮੋ ਦਾਨਿਸ਼ ਤੇ ਕੁਵਤ ਤੇ ਇਖਤਿਆਰ ਵਿੱਚੋਂ ਅਫਜ਼ਲ ਸੀ। ਖੁਦਾ ਨੇ ਉਹਨੂੰ ਬੇਸ਼ਬਹਾ ਖੂਬਸੂਰਤੀ ਤੇ ਹਿਕਮਤ ਅਤਾ ਕੀਤੀ। ਲੂਸੀਫਰ ਨੂੰ ਹਮੇਸ਼ਾ ਤੱਕ ਖੁਦਾ ਦੇ ਨਾਲ ਮੁਹੱਬਤ ਤੇ ਉਸ ਦੀ ਫਰਮਾਬਰਦਾਰੀ ਕਰਨੀ ਚਾਹੀਦੀ ਸੀ ਕਿਉਂਕਿ ਖੁਦਾ ਨੇ ਉਹਨੂੰ ਤਖਲੀਕ ਕੀਤਾ ਸੀ ਤੇ ਨਹਾਇਤ ਬਰਕਤ ਦਿੱਤੀ ਸੀ। ਲੇਕਿਨ ਅੰਬੀਆ ਦੇ ਸਹਾਇਫ ਵਿੱਚ ਅਸੀਂ ਪੜ੍ਹਨੇ ਹਾਂ ਕਿ ਇੱਕ ਦਿਨ ਲੂਸੀਫਰ ਨੇ ਖੁਦਾ ਦੇ ਲਈ ਨਫ਼ਰਤ ਦਾ ਇਜ਼ਹਾਰ ਕੀਤਾ ਤੇ ਉਹਦਾ ਦਿਲ ਗਰੂਰ ਦੇ ਨਾਲ ਭਰ ਗਿਆ। ਲੂਸੀਫਰ ਨੇ ਆਪਣੇ ਦਿਲ ਵਿੱਚ ਆਖਿਆ ਕਿ ਮੈਂ ਅਸਮਾਨ ਤੇ ਚੜ ਜਾਵਾਂਗਾ, ਮੈਂ ਆਪਣੇ ਤਖ਼ਤ ਨੂੰ ਖੁਦਾ ਦੇ ਸਿਤਾਰਿਆਂ ਤੋਂ ਵੀ ਜ਼ਿਆਦਾ ਉੱਚਾ ਕਰਾਂਗਾ ਤੇ ਮੈਂ ਸ਼ਮਾਲੀ ਅਤਰਾਫ਼ ਵਿੱਚ ਜਮਾਤ ਦੇ ਪਹਾੜ ਤੇ ਬੈਠਾਂਗਾ। ਮੈਂ ਬਾਦਲਾਂ ਵਿੱਚੋਂ ਵੀ ਉੱਤੇ ਚੜ ਜਾਵਾਂਗਾ। ਮੈਂ ਖੁਦਾ ਤਾਲਾ ਦੀ ਮਾਨਿਤ ਹੋਵਾਂਗਾ। ਹੈਰਾਨੀ ਏ, ਲੂਸੀਫਰ ਨੂੰ ਖੁਦਾ ਨੇ ਜੋ ਕੁਝ ਵੀ ਦਿੱਤਾ ਸੀ ਉਸ ਦੇ ਬਾਵਜੂਦ ਉਹ ਖੁਦਾ ਤਾਲਾ ਦੇ ਜਲਾਲ ਨੂੰ ਚੁਰਾਉਣਾ ਚਾਹੁੰਦਾ ਸੀ। ਤੇ ਨਾ ਸਿਰਫ ਲੂਸੀਫਰ ਨੇ ਖੁਦਾ ਦੇ ਖਿਲਾਫ਼ ਬਗਾਵਤ ਕੀਤੀ ਬਲਕਿ ਕਲਾਮੇ ਮੁਕੱਦਸ ਬਿਆਨ ਕਰਦੇ ਕਿ ਅਸਮਾਨ ਵਿੱਚ ਰਹਿਣ ਵਾਲੇ ਇੱਕ ਤਿਹਾਈ ਫਰਿਸ਼ਤਿਆਂ ਨੇ ਵੀ ਖੁਦਾਵੰਦ ਖੁਦਾ ਤੋਂ ਮੂੰਹ ਮੋੜ ਲਿਆ ਤੇ ਲੂਸੀਫਰ ਦੇ ਗੁਨਾਹ ਵਿੱਚ ਉਹਦੀ ਪੈਰਵੀ ਕੀਤੀ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।